ਸਲੋਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਇਆ ਹੀ ਛੱਡ ਜਾਏ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਇਹ ਸਰੀਰ ਤੇ ਜੀਵ ਆਤਮਾ ਦਾ ਕਿਹੋ ਜਿਹਾ ਸੰਬੰਧ ਹੈ, ਇਹਦੇ ਬਾਰੇ ਸਾਨੂੰ ਸਮਝਾਓ। ਤਾਂ ਹਜ਼ੂਰ ਕਹਿੰਦੇ ਨੇ, ਕਾਇਆ ਹੰਸ ਕਿਆ ਪ੍ਰੀਤ ਹੈ। ਕਾਇਆ ਸਰੀਰ ਤੇ ਹੰਸ ਜੀਵ ਆਤਮਾ ਦੀ ਇਹ ਕਿਹੋ ਜਿਹੀ ਪ੍ਰੀਤੀ ਹੈ? ਜੀਵ ਆਤਮਾ ਤੇ ਸਰੀਰ ਦੀ ਇਹ ਕਿਹੋ ਜਿਹੀ ਪ੍ਰੀਤ ਹੈ ਜੇ ਪਇਆ ਹੀ ਛੱਡ ਜਾਏ? ਜਿਹੜਾ ਇਸ ਸਰੀਰ ਨੂੰ ਪਏ ਹੋਏ ਨੂੰ ਛੱਡ ਕੇ ਇੱਥੋਂ ਚਲਿਆ ਜਾਂਦਾ, ਇਹਦਾ ਮਤਲਬ ਇਹ ਹੈ ਇਹ ਸਰੀਰ ਤੇ ਹੰਸ ਜੀਵ ਆਤਮਾ ਦੀ ਇਹ ਕਾਹਦੀ ਪ੍ਰੀਤੀ ਹੈ? ਸਰੀਰ ਇੱਥੇ ਪਿਆ ਰਹਿ ਜਾਂਦਾ ਤੇ ਜੀਵ ਆਤਮਾ ਇਸ ਨੂੰ ਛੱਡ ਕੇ ਅੱਗੇ ਚਲਿਆ ਜਾਂਦਾ ਹੈ। ਇਸ ਨੂੰ ਕੂੜ ਬੋਲ ਕੇ ਖਵਾਲੀ ਹੈ, ਜੇ ਚਲਦਿਆਂ ਨਾਲ ਨਾ ਜਾਏ। ਹੁਣ ਸਰੀਰ ਬਾਰੇ ਸਤਿਗੁਰੂ ਕਹਿੰਦੇ ਨੇ, ਇਸ ਸਰੀਰ ਨੂੰ ਝੂਠ ਬੋਲ ਬੋਲ ਕੇ ਕੀ ਖਵਾਈਏ, ਜੇ ਚਲਦਿਆਂ ਨਾਲ ਨਾ ਜਾਏ, ਜੋ ਚੱਲਣ ਦੇ ਸਮੇਂ ਨਾਲ ਹੀ ਨਹੀਂ ਜਾਂਦਾ। ਭਾਵ ਜਦੋਂ ਪਰਲੋਕ ਦਾ ਸੱਦਾ ਆ ਜਾਂਦਾ ਹੈ, ਉਸ ਵੇਲੇ ਕੱਲਾ ਜੀਵ ਆਤਮਾ ਹੀ ਇੱਥੋਂ ਅੱਗੇ ਪਰਲੋਕ ਨੂੰ ਜਾਂਦਾ ਹੈ, ਇਹ ਸਰੀਰ ਸਾਡੇ ਨਾਲ ਨਹੀਂ ਜਾਂਦਾ। ਕਾਇਆ ਮਿੱਟੀ ਅੰਧ ਹੈ, ਪੌਣੇ ਪੁੱਛ ਹੋ ਜਾਏ। ਲੋ ਹਜ਼ੂਰ ਕਹਿੰਦੇ ਨੇ, ਸਰੀਰ ਤੇ ਮਿੱਟੀ ਹੈ ਤੇ ਗਿਆਨਹੀਣ ਹੋਣ ਕਰਕੇ ਅੰਨਾ ਵੀ ਹੈ। ਪੌਣੇ ਪੁੱਛ ਹੋ ਜਾਏ, ਪੌਣ ਤੋਂ ਮੁਰਾਦ ਹੈ ਜੀਵ ਆਤਮਾ ਦੀ, ਸੂਖਸ਼ਮ ਸਰੀਰ ਦੀ। ਤੁਸੀਂ ਉਹਨੂੰ ਜਾ ਕੇ ਕੋਈ ਗੱਲ ਪੁੱਛਣੀ ਹੈ ਤਾਂ ਪੁੱਛ ਲਵੋ। ਹਉਂ ਤਾਂ ਮਾਇਆ ਮੋਹਿਆ, ਫਿਰ ਫਿਰ ਆਵਾ ਜਾਏ। ਤੇ ਜਦੋਂ ਜੀਵ ਆਤਮਾ ਨੂੰ ਪੁੱਛਿਆ, ਬਈ ਤੇਰਾ ਸਰੀਰ ਦੇ ਨਾਲ ਕਿਹੋ ਜਿਹਾ ਸੰਬੰਧ ਹੈ, ਤਾਂ ਅੱਗੋਂ ਉਹ ਆਖਦਾ ਹੈ, ਹਉਂ ਤਾਂ ਮਾਇਆ ਮੋਹਿਆ, ਬਈ ਮੈਂ ਤੇ ਮਾਇਆ ਦੇ ਵਿੱਚ ਮੋਹਿਆ ਹੋਇਆ ਹਾਂ, ਮਾਇਆ ਨੇ ਮੈਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੋਇਆ ਹੈ, ਫਿਰ ਫਿਰ ਆਵਾਂ ਜਾਏ, ਇਸੇ ਲਈ ਮੁੜ ਮੁੜ ਕੇ ਮੈਂ ਆਉਂਦਾ ਜਾਂਦਾ ਹੀ ਰਹਿੰਦਾ ਹਾਂ, ਮੈਨੂੰ ਕਦੇ ਵੀ ਅਚਲ ਪਦਵੀ ਨਹੀਂ ਪ੍ਰਾਪਤ ਹੋ ਸਕਦੀ, ਮਾਇਆ ਦੇ ਮੋਹ ਦੇ ਕਾਰਨ ਮੁੜ ਮੁੜ ਕੇ ਮੈਨੂੰ ਆਉਣਾ ਜਾਣਾ ਪੈਂਦਾ ਹੈ। ਨਾਨਕ ਹੁਕਮ ਨਾ ਜਾਤੋ ਖਸਮ ਕਾ, ਜੇ ਰਹਾਂ ਸੱਚ ਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਆਤਮਾ ਕਹਿੰਦਾ, ਮੈਂ ਉਸ ਖਸਮ ਮਾਲਕ ਵਾਹਿਗੁਰੂ ਦਾ ਹੁਕਮ ਨਹੀਂ ਜਾਣਿਆ, ਹੁਕਮ ਨਹੀਂ ਮੰਨਿਆ, ਜੇ ਰਹਾਂ ਸੱਚ ਸਮਾਏ। ਤੇ ਜੇ ਮੈਂ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨ ਲੈਂਦਾ, ਫਿਰ ਮੈਂ ਵੀ ਸੱਚ ਰੂਪ ਦੇ ਵਿੱਚ ਲੀਨ ਹੋਇਆ ਰਹਿੰਦਾ, ਪਰ ਮੈਂ ਉਸ ਵਾਹਿਗੁਰੂ ਦੇ ਹੁਕਮ ਨੂੰ ਜਾਣ ਨਹੀਂ ਸਕਿਆ, ਇਸੇ ਲਈ ਮਾਇਆ ਦੇ ਮੋਹ ਦੇ ਵਿੱਚ ਗਰਸਿਆ ਗਿਆ। ਮਾਇਆ ਦੇ ਮੋਹ ਦੇ ਕਾਰਨ ਮੁੜ ਮੁੜ ਕੇ ਜੂਨਾਂ ਦੇ ਵਿੱਚ ਹੋਰ ਸਰੀਰਾਂ ਵਿੱਚ ਆਉਂਦਾ ਜਾਂਦਾ ਰਿਹਾ। ਮਹੱਲਾ ਤੀਜਾ। ਏਕੋ ਨਿਹ ਚਲ ਨਾਮ ਧਨ, ਹੋਰ ਧਨ ਆਵੈ ਜਾਏ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਧਨ ਤੇ ਕਈ ਪ੍ਰਕਾਰ ਦੇ ਨੇ ਸੰਸਾਰ ਵਿੱਚ। ਕਿਸੇ ਕਵੀ ਨੇ ਲਿਖਿਆ ਹੈ, ਗੋ ਧਨ, ਗਜ ਧਨ, ਰਤਨ ਧਨ, ਕੰਚਨ ਧਨ, ਸੁਖਾਨ, ਜਬ ਆਵੈ ਸੰਤੋਖ ਧਨ, ਸਭ ਧਨ ਤੂਲ ਸਮਾਨ। ਪਰ ਇਹ ਸਾਰੇ ਧਨਾਂ ਵਿੱਚੋਂ ਸੱਚਾ ਧਨ ਕਿਹੜਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਏਕੋ ਨਿਹਚਲ ਨਾਮ ਧਨ, ਗੁਰਮੁਖੋ, ਵੀ ਹਮੇਸ਼ਾ ਲਈ ਅਚਲ ਰਹਿਣ ਵਾਲਾ ਤੇ ਸਦਾ ਸਿਰ ਰਹਿਣ ਵਾਲਾ ਧਨ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਹਰ ਨਾਮ ਧਨ ਨਿਰਮਲ ਅਤਿ ਅਪਾਰਾ, ਗੁਰ ਕਾ ਸ਼ਬਦ ਪਰੇ ਭੰਡਾਰਾ, ਹੋਰ ਧਨ ਆਵੈ ਜਾਏ। ਜਿਹੜਾ ਹੋਰ ਹਰ ਕਿਸਮ ਦਾ ਧਨ ਹਮੇਸ਼ਾ ਲਈ ਆਉਂਦਾ ਜਾਂਦਾ ਹੀ ਰਹਿੰਦਾ ਹੈ, ਜਿਵੇਂ ਕਿ ਸਤਿਗੁਰੂ ਦੇ ਬਚਨ ਹਨ, ਇਹੋ ਧਨ ਕਰਤੀ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਜਿਹੜਾ ਦੁਨਿਆਵੀ ਧਨ ਹੈ, ਇਹ ਤੇ ਹਰ ਮਨੁੱਖ ਦੇ ਕੋਲ ਕਦੇ ਆ ਜਾਂਦਾ, ਕਦੇ ਚਲਿਆ ਜਾਂਦਾ। ਇਹ ਤੇ ਪਾਣੀ ਦੇ ਪ੍ਰਵਾਹ ਵਾਂਗੂ ਇੱਕ ਥਾਂ ਖੜਦਾ ਨਹੀਂ ਹੈ। ਤੇ ਜਿਹੜਾ ਨਾਮ ਧਨ ਹੈ, ਉਹ ਹਮੇਸ਼ਾ ਲਈ ਪਾਸ ਰਹਿਣ ਵਾਲਾ ਹੈ। ਇਸ ਧਨ ਕੋ ਤਸਕਰ ਜੋਹੇ ਨਾ ਸਕੇ, ਨਾ ਉਹ ਚੱਕਾ ਲੈ ਜਾਏ। ਇਸ ਨਾਮ ਰੂਪੀ ਧਨ ਨੂੰ ਨਾ ਤੇ ਕੋਈ ਚੋਰ ਹੀ ਕੈਰੀ ਅੱਖ ਨਾਲ ਵੇਖ ਸਕਦਾ ਹੈ, ਤੇ ਨਾ ਹੀ ਉਹ ਚੱਕਾ ਦਾ ਅਰਥ ਹੈ ਕੋਈ ਠੱਗ ਇਸ ਨੂੰ ਚੁਰਾ ਕੇ ਹੀ ਲੈ ਜਾ ਸਕਦਾ ਹੈ। ਉਹ ਚੱਕਾ ਕਹਿੰਦੇ ਨੇ ਜਿਹੜਾ ਅੱਖ ਬਚਾ ਕੇ ਹੱਥਾਂ ਦੀ ਸਫਾਈ ਦੇ ਨਾਲ ਚੀਜ਼ ਚੁੱਕ ਕੇ ਲੈ ਜਾਵੇ, ਪਤਾ ਵੀ ਨਾ ਲੱਗਣ ਦੇਵੇ। ਹਜ਼ੂਰ ਕਹਿੰਦੇ ਨੇ ਨਾ ਤੇ ਚੋਰੀ ਇਸ ਧਨ ਨੂੰ ਤਾੜ ਸਕਦਾ ਹੈ ਤੇ ਨਾ ਹੀ ਕੋਈ ਠੱਗ ਇਸ ਨੂੰ ਲਿਜਾ ਸਕਦਾ ਹੈ। ਇਹੋ ਹਰ ਤਨ ਜੀਐ ਸੇ ਤੇਰਾ ਰਹਿਆ, ਜੀਐ ਨਾਲੇ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਵਾਹਿਗੁਰੂ ਦਾ ਨਾਮ ਰੂਪੀ ਤਨ ਜੀਐ ਸੇ ਤੇਰਾ ਰਹਿਆ। ਉਹ ਗੁਰਮੁਖਾਂ ਦੇ ਜੀਐ ਦਾ ਅਰਥ ਜਿੰਦ ਜਾਨ, ਭਾਵ ਉਹਨਾਂ ਦੇ ਪ੍ਰਾਣਾਂ ਦੇ ਨਾਲ ਮਿਲ ਰਿਹਾ ਹੈ। ਇਹੋ ਹਰ ਤਨ ਜੀਐ ਸੇ ਤੇਰਾ ਰਹਿਆ। ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਗੁਰਮੁਖਾਂ ਦੀ ਜਿੰਦ ਜਾਨ ਔਰ ਉਹਨਾਂ ਦੇ ਪ੍ਰਾਣਾਂ ਦੇ ਨਾਲ ਹਮੇਸ਼ਾ ਲਈ ਮਿਲਿਆ ਰਹਿੰਦਾ ਹੈ। ਜੀਐ ਨਾਲੇ ਜਾਏ ਤੇ ਉਹ ਪ੍ਰਾਣਾਂ ਦੇ ਨਾਲ ਅੱਗੇ ਪ੍ਰਲੋਕ ਵਿੱਚ ਵੀ ਨਾਲ ਜਾਂਦਾ ਹੈ। ਪੂਰੇ ਗੁਰ ਤੇ ਪਾਈਐ ਮਨਮੁਖ ਪੱਲੈ ਨਾ ਪਾਏ। ਇਹ ਨਾਮ ਤਨ ਪੂਰੇ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ, ਪਰ ਮਨਮੁਖ ਆਦਮੀ ਇਸ ਨੂੰ ਆਪਣੇ ਪੱਲੇ ਵਿੱਚ ਨਹੀਂ ਪ੍ਰਾਪਤ ਕਰ ਸਕਦਾ। ਧੰਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ। ਹਜ਼ੂਰ ਫਰਮਾਉਂਦੇ ਨੇ ਧਨ ਹੈ ਉਹ ਨਾਮ ਦੇ ਵਪਾਰੀ ਮਹਾਂਪੁਰਖ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਖਟਿਆ ਹੈ। ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਂ ਕੇ ਕਾਮਾਂ। ਕਬੀਰ ਜੀ ਦੇ ਵੀ ਬਚਨ ਆਉਂਦੇ ਨੇ, ਕਿੰਨੀ ਬਣਜਿਆ ਕੰਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਧੰਨ ਹਨ ਉਹ ਨਾਮ ਦੇ ਵਪਾਰੀ ਮਹਾਂਪੁਰਖ ਜਿਨ੍ਹਾਂ ਨੇ ਇੱਥੇ ਆ ਕੇ ਨਾਮ ਧਨ ਨੂੰ ਖਟਿਆ ਹੈ। ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ। ਪੌੜੀ ਵਿੱਚ ਗੁਰੂ ਅਮਰਦਾਸ ਮਹਾਰਾਜ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਹਨ। ਗੁਰਮੁਖੋ ਮੇਰਾ ਸਾਹਿਬ ਮੇਰਾ ਮਾਲਕ ਅਤ ਵੱਡਾ ਬਹੁਤ ਵੱਡਾ ਹੈ ਤੇ ਸੱਚਾ ਹੈ, ਗਹਿਰ ਗੰਭੀਰਾ ਸਮੁੰਦਰ ਵਾਂਗੂ ਬਹੁਤ ਨਿਰਹਲ ਤੇ ਗੰਭੀਰਾ ਡੂੰਘਾ ਹੈ। ਅਥਵਾ ਉਹ ਅਕਾਲ ਪੁਰਖ ਵਾਹਿਗੁਰੂ ਅਤੁੱਲ ਤੇ ਅਸਪਰਸ਼ ਹੈ। ਸਭ ਜਗ ਤਿਸਕੈ ਵਸ ਹੈ ਸਭ ਤਿਸਕਾ ਚੀਰਾ। ਸਾਰਾ ਸੰਸਾਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਸ ਵਿੱਚ ਹੈ, ਸਭ ਤਿਸਕਾ ਚੀਰਾ। ਤੇ ਸਤਿਗੁਰੂ ਫਰਮਾਉਂਦੇ ਨੇ ਵੀ ਸਭ ਉੱਤੇ ਉਸ ਮਾਲਕ ਦਾ ਚੀਰਾ ਦਾ ਅਰਥ ਸ਼ਾਹੀ ਪਰਵਾਨਾ ਚੱਲ ਰਿਹਾ ਹੈ। ਲਿਖਤੀ ਕਾਨੂੰਨ ਸਭ ਉੱਤੇ ਵਾਹਿਗੁਰੂ ਦਾ ਚੱਲ ਰਿਹਾ ਹੈ। ਚੀਰਾ ਦਾ ਅਰਥ ਚਿੱਠਾ, ਭਾਵੈ ਸ਼ਾਹੀ ਪਰਵਾਨਾ, ਸ਼ਾਹੀ ਹੁਕਮ। ਸਭ ਤਿਸਕਾ ਚੀਰਾ, ਲੋ ਹਜ਼ੂਰ ਕਹਿੰਦੇ ਸਭ ਉੱਤੇ ਉਸ ਵਾਹਿਗੁਰੂ ਦਾ ਚੀਰਾ ਹੁਕਮ ਚੱਲ ਰਿਹਾ ਹੈ। ਗੁਰਪ੍ਰਸਾਦੀ ਪਾਈਐ ਨਿਹ ਚਲ ਧਨ ਧੀਰਾ। ਲੋ ਹਜ਼ੂਰ ਕਹਿੰਦੇ ਨੇ ਗੁਰੂ ਦੀ ਮਿਹਰ ਦੇ ਨਾਲ ਇਹ ਜਿਹੜਾ ਅਚਲ ਧਨ ਜਿਸ ਦੇ ਨਾਲ ਮਨ ਨੂੰ ਧੀਰਜ ਵੀ ਪ੍ਰਾਪਤ ਹੁੰਦਾ, ਪ੍ਰਾਪਤ ਕਰੀਦਾ ਹੈ, ਭਾਵੇਂ ਜਿਹੜਾ ਸੱਚਾ ਨਾਮ ਧਨ ਹੈ ਜਿਸ ਨੂੰ ਪ੍ਰਾਪਤ ਕਰਕੇ ਮਨ ਧੀਰਾ ਟਿਕਾਓ ਵਿੱਚ ਆਉਂਦਾ ਹੈ, ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰੀਦਾ। ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰਸੂਰਾ। ਜਦੋਂ ਪੂਰਾ ਸੂਰਾ ਗੁਰੂ ਮਿਲ ਜਾਂਦਾ ਹੈ ਉਸ ਦੀ ਕਿਰਪਾ ਦੇ ਨਾਲ ਹੀ ਪਹਿਲਾਂ ਨਾਮ ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਗੁਣਵੰਤੀ ਸਾ ਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ। ਜਿਹੜੇ ਗੁਣਾਂ ਵਾਲੇ ਗੁਰਮੁਖ ਨੇ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹਿਆ ਹੈ। ਸਦਾ ਥਿਰ ਨਿਹਚਲ ਹਰ ਪੂਰਾ ਕਿਵੇਂ ਸਲਾਹਿਆ ਹੈ ਕਿ ਉਹ ਵਾਹਿਗੁਰੂ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਤੇ ਹਮੇਸ਼ਾ ਲਈ ਅਚਲ ਰਹਿਣ ਵਾਲਾ ਹੈ ਤੇ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਹੈ ਤੇ ਸਾਰੇ ਗੁਣਾਂ ਦੇ ਨਾਲ ਭਰਪੂਰ ਹੈ। ਇਉਂ ਗੁਣਾਂ ਵਾਲੇ ਗੁਰਮੁਖਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹਿਆ ਹੈ। ਸਲੋਕ ਮਹੱਲਾ ਤੀਜਾ, ਤ੍ਰਿਗ ਤਿਨਾਂ ਦਾ ਜੀਵਿਆ, ਜੋ ਹਰ ਸੁਖ ਪਰ ਹਰ ਤਿਆਗ ਦੇ, ਦੁੱਖ ਹੋਮੈ ਪਾਪ ਕਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਠਵੇਂ ਸਲੋਕ ਦੇ ਵਿੱਚ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਤ੍ਰਿਗ ਤਿਨਾਂ ਦਾ ਜੀਵਿਆ, ਬਈ ਉਹਨਾਂ ਮਨਮੁਖਾਂ ਦਾ ਜੀਵਨ ਜੀਵਿਆ ਸਾਰਾ ਹੀ ਤ੍ਰਿਕਾਰ ਯੋਗ ਹੈ। ਜੋ ਹਰ ਸੁਖ ਪਰ ਹਰ ਤਿਆਗ ਦੇ, ਜੋ ਸੁਖ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨੋ ਵੀ ਤੇ ਤਨੋ ਵੀ ਤਿਆਗ ਦਿੰਦੇ ਨੇ। ਨਾ ਕਦੀ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਤੇ ਨਾ ਹੀ ਕਦੀ ਜ਼ੁਬਾਨ ਤੇ ਵਾਹਿਗੁਰੂ ਦਾ ਨਾਮ ਜਪਦੇ ਹਨ। ਦੁੱਖ ਹਉਮੈ ਪਾਪ ਕਮਾਏ ਤੇ ਹਉਮੈ ਦੇ ਵਿੱਚ ਪਾਪ ਕਰ ਕਰਕੇ ਦੁੱਖ ਸਹੇੜਦੇ ਨੇ। ਐਸੇ ਮਨਮੁੱਖਾਂ ਦਾ ਜੀਵਨ ਤਰਕਾਰ ਯੋਗ ਹੈ। ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ, ਤਿਨ ਬੂਝ ਨ ਕਾਈ ਪਾਏ। ਵੀ ਜਿਹੜੇ ਉਹ ਅਗਿਆਨੀ ਮਨਮੁਖ ਨੇ, ਮਾਇਆ ਮੋਹ ਦੇ ਵਿੱਚ ਹੀ ਹਮੇਸ਼ਾ ਲਈ ਵਿਆਪੇ ਖਚਤ ਹੋਏ ਰਹਿੰਦੇ ਨੇ, ਮਾਇਆ ਦੇ ਮੋਹ ਦੇ ਵਿੱਚ ਅਸ਼ਕਤ ਹੋਏ ਰਹਿੰਦੇ ਨੇ। ਤਿਨ ਬੂਝ ਨਾ ਕਾਈ ਪਾਏ ਤੇ ਉਹਨਾਂ ਨੂੰ ਆਤਮਾ ਤੇ ਪਰਮਾਤਮਾ ਦੀ ਪਰਮਾਰਥ ਦੀ ਕੋਈ ਵੀ ਸਮਝ ਨਹੀਂ ਪ੍ਰਾਪਤ ਹੁੰਦੀ। ਹਾਲਤ ਪਾਲਤ ਓਏ ਸੁਖ ਨਾ ਪਾਵੇ ਹੈ, ਅੰਤ ਗਏ ਪਛਤਾਏ। ਉਹ ਮਨਮੁਖ ਲੋਕ ਤੇ ਪ੍ਰਲੋਕ ਵਿੱਚ ਕਦੇ ਵੀ ਸੁਖ ਨਹੀਂ ਪ੍ਰਾਪਤ ਕਰ ਸਕਦੇ, ਅੰਤ ਗਏ ਪਛਤਾਏ ਤੇ ਅੰਤ ਨੂੰ ਵੀ ਉਹ ਪਛਤਾ ਕੇ ਜਾਂਦੇ ਨੇ, ਰੋਂਦੇ ਕਰਲਾਉਂਦੇ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਖੱਟਿਆ, ਸਭ ਕੁਛ ਗੁਆ ਕੇ ਚੱਲੇ ਹਾਂ। ਇਉਂ ਆਉਂਦੇ ਸਮੇਂ ਪਛਤਾ ਕੇ ਜਾਂਦੇ ਹਨ। ਗੁਰਪ੍ਰਸਾਦੀ ਕੋ ਨਾਮ ਤੇ ਆਏ, ਤਿਸ ਹਉਮੈ ਵਿੱਚੋਂ ਹੁਣ ਜਾਏ। ਲੋ ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਤੇ ਫਿਰ ਉਹ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਗੁਰਪ੍ਰਸਾਦੀ ਕੋ ਨਾਮ ਤੇ ਆਏ, ਉਹ ਕੋਈ ਕੋਈ ਐਸੇ ਗੁਰਮੁਖ ਪਿਆਰੇ ਨੇ ਜਿਹੜੇ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਤਿਸ ਹਉਮੈ ਵਿੱਚੋਂ ਜਾਏ, ਫਿਰ ਉਹਨਾਂ ਦੇ ਮਨ ਵਿੱਚੋਂ ਹਉਮੈ ਚਲੀ ਜਾਂਦੀ ਹੈ। ਨਾਨਕ ਜਿਸ ਪੁਰਬ ਹੋਵੇ ਲਿਖਿਆ, ਸੋ ਗੁਰ ਚਰਨੀ ਆਏ ਪਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਨ੍ਹਾਂ ਦੇ ਮੱਥੇ ਤੇ ਕੋਈ ਪੂਰਬਲਾ ਪੁੰਨ ਕਰਮ ਚੰਗਾ ਪਾਗ ਲਿਖਿਆ ਹੁੰਦਾ ਹੈ, ਸੋ ਗੁਰ ਚਰਨੀ ਆਏ ਪਾਏ, ਬਈ ਉਹ ਆ ਕੇ ਗੁਰੂ ਦੇ ਚਰਨੀ ਪੈ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਨਾਮ ਦੀ ਕਮਾਈ ਕਰਕੇ ਹਉਮੈ ਨੂੰ ਨਾਸ ਕਰਦੇ ਹਨ ਤੇ ਅੱਗੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਮਹੱਲਾ ਤੀਜਾ, ਮਨਮੁਖ ਉਹਦਾ ਕੌਲ ਹੈ, ਨਾ ਤਿਸ ਭਗਤ ਨਨਾਓ। ਲੋ ਹਜ਼ੂਰ ਅੱਗੇ ਮਨਮੁਖ ਦੀ ਅਵਸਥਾ ਬਿਆਨ ਕਰਦੇ ਹਨ। ਮਨਮੁਖ ਤੇ ਜਿਵੇਂ ਕੋਈ ਕਮਲ ਦਾ ਫੁੱਲ ਉਲਟਾ ਹੁੰਦਾ ਹੈ ਨਾ, ਵੀ ਉਹ ਤੇ ਮੁੱਧੇ ਹੋਏ ਮੁਰਝਾਏ ਹੋਏ ਕਮਲ ਦੇ ਫੁੱਲ ਵਾਂਗ ਹੁੰਦਾ ਹੈ। ਨਾ ਤਿਸ ਭਗਤ ਨਨਾਓ, ਨਾ ਉਹਦੇ ਵਿੱਚ ਭਗਤੀ ਹੀ ਪੈਦਾ ਹੁੰਦੀ ਹੈ ਤੇ ਨਾ ਹੀ ਵਾਹਿਗੁਰੂ ਦਾ ਨਾਮ ਉਹਦੇ ਵਿੱਚ ਵੱਸਦਾ, ਕਿਉਂਕਿ ਜਿਹੜਾ ਕਮਲ ਦਾ ਫੁੱਲ ਸੂਰਜ ਵੱਲ ਨੂੰ ਸਨਮੁਖ ਹੋ ਕੇ ਟਿਕਦਾ ਹੈ, ਉਹਦੇ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹਦੇ ਵਿੱਚ ਖੜਾਓ ਆਉਂਦਾ ਹੈ, ਉਹਦੇ ਵਿੱਚ ਸੁਗੰਧੀ ਵੀ ਪੈਦਾ ਹੁੰਦੀ ਹੈ, ਉਹਦੇ ਵਿੱਚ ਮਕਰੰਦ ਰਸ ਵੀ ਪੈਦਾ ਹੁੰਦਾ। ਪਰ ਮਨਮੁਖ ਦਾ ਹਿਰਦਾ ਰੂਪੀ ਕਮਲ ਤੇ ਉਹਦਾ ਮੂਧਾ ਹੈ, ਉਲਟਾ ਹੋਇਆ ਹੋਇਆ, ਮਨਮੁਖ ਵਾਹਿਗੁਰੂ ਤੋਂ ਬੇਮੁਖ ਰਹਿੰਦਾ, ਇਸੇ ਲਈ ਉਹਦਾ ਹਿਰਦਾ ਰੂਪੀ ਕਮਲ ਉਲਟਾ ਹੁੰਦਾ ਹੈ। ਨਾ ਤਿਸ ਭਗਤ, ਨਾ ਉਹਦੇ ਵਿੱਚ ਵਾਹਿਗੁਰੂ ਦੀ ਪੈ ਪਾਉ ਵਾਲੀ ਭਗਤੀ ਹੁੰਦੀ ਹੈ ਤੇ ਨਾ ਹੀ ਉਹਦੇ ਵਿੱਚ ਵਾਹਿਗੁਰੂ ਦਾ ਨਾਮ ਆ ਕੇ ਟਿਕਦਾ ਹੈ। ਸ਼ਕਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਓ। ਮਨਮੁਖ ਹਮੇਸ਼ਾ ਲਈ ਸ਼ਕਤੀ ਮਾਇਆ ਦੇ ਅੰਦਰ ਹੀ ਮਾਇਆ ਦੇ ਅਧੀਨ ਹੋ ਕੇ ਵਰਤਦਾ ਹੈ। ਕੂੜ ਤਿਸਕਾ ਹੈ ਉਪਾਓ, ਜੇ ਕੋਈ ਉਹ ਮਾੜਾ ਮੋਟਾ ਕੋਈ ਪੁੰਨ ਦਾਨ ਕੋਈ ਹੋਰ ਤੀਰਥ ਵਰਤ ਇਸ਼ਨਾਨ ਦਾ ਉਪਾਓ ਕਰਦਾ ਵੀ ਹੁੰਦਾ, ਉਹ ਸਾਰਾ ਉਸਦਾ ਝੂਠਾ ਹੀ ਹੁੰਦਾ ਹੈ। ਤਿਸਕਾ ਅੰਦਰ ਚਿੱਤ ਨਾ ਭਿੱਜੇ, ਮੁਖ ਫੀਕਾ ਆਲਾਓ। ਕਿਉਂਕਿ ਉਸ ਮਨਮੁਖ ਦਾ ਅੰਦਰੋਂ ਤਾਂ ਚਿੱਤ ਭਿੱਜਦਾ ਹੀ ਨਹੀਂ, ਮਨਮੁਖ ਦਾ ਹਿਰਦਾ ਕਠੋਰ ਹੁੰਦਾ, ਕੋਰੜੂ ਮੋਠ ਵਰਗਾ, ਚਾਹੇ ਉਹਨੂੰ ਸੱਤ ਵੀ ਅੱਗਾਂ ਦੇ ਦਿਓ ਤਾਂ ਵੀ ਉਹ ਰਿੱਝਦਾ ਨਹੀਂ ਹੈ, ਨਰਮ ਨਹੀਂ ਹੁੰਦਾ। ਹਜ਼ੂਰ ਕਹਿੰਦੇ ਨੇ, ਮਨਮੁਖ ਦਾ ਵੀ ਚਿੱਤ ਅੰਦਰੋਂ ਭਿੱਜਦਾ ਨਹੀਂ ਹੈ, ਮੁਖ ਫੀਕਾ ਆਲਾਓ, ਤੇ ਜਿਹੜਾ ਮੁਖੋਂ ਕੋਈ ਆਲਾਓ ਬੋਲ ਵੀ ਬੋਲਦਾ ਹੈ, ਕੋਈ ਮੁਖੋਂ ਆਲਾਓ ਕੋਈ ਆਲਾਪ ਕਰਦਾ ਹੈ, ਕੋਈ ਪ੍ਰਚਾਰ ਕਰਦਾ ਹੈ, ਉਹ ਵੀ ਫਿੱਕਾ ਹੀ ਉਸਦਾ ਰਹਿ ਜਾਂਦਾ। ਓਏ ਧਰਮ ਰਲਾਏ ਨਾ ਰਲਣ, ਉਹਨਾਂ ਅੰਦਰ ਕੂੜ ਸੁਆਓ। ਉਹ ਜਿਹੜੇ ਮਨਮੁਖ ਨੇ ਅਧਰਮੀ ਹੁੰਦੇ ਨੇ, ਜੇ ਉਹਨਾਂ ਨੂੰ ਧਰਮ ਧਰਮੀਆਂ ਦੇ ਵਿੱਚ ਰਲਾਇਆ ਜਾਵੇ, ਜੇ ਉਹਨਾਂ ਮਨਮੁਖਾਂ ਨੂੰ ਧਰਮੀਆਂ ਵਿੱਚ ਰਲਾਇਆ ਜਾਵੇ, ਉਹ ਕਦੇ ਰਲਦੇ ਹੀ ਨਹੀਂ। ਜਿਵੇਂ ਬਗਲਾ ਹੰਸਾਂ ਦੇ ਵਿੱਚ ਨਹੀਂ ਰਲਦਾ, ਗਧਾ ਸ਼ੇਰਾਂ ਵਿੱਚ ਨਹੀਂ ਰਲਦਾ, ਤੇ ਇਸੇ ਤਰ੍ਹਾਂ ਜਿਵੇਂ ਕੋਈ ਗਿਲ ਜਾਂ ਆਦਿਕ ਇੱਲਾਂ ਮੋਰਾਂ ਵਿੱਚ ਨਹੀਂ ਰਲ ਸਕਦੀਆਂ, ਉਹ ਧਰਮ ਰਲਾਏ ਨਾ ਰਲਣ, ਇਸੇ ਤਰ੍ਹਾਂ ਉਹ ਮਨਮੁਖ ਲੋਕ ਧਰਮੀਆਂ ਦੇ ਨਾਲ ਰਲਾਏ ਨਹੀਂ ਰਲਦੇ। ਉਹਨਾਂ ਅੰਦਰ ਕੂੜ ਸਵਾਉ, ਕਿਉਂਕਿ ਉਹਨਾਂ ਦੇ ਅੰਦਰ ਝੂਠਾ ਸਵਾਰਥ ਝੂਠਾ ਪ੍ਰਯੋਜਨ ਹੁੰਦਾ ਹੈ। ਨਾਨਕ ਕਰਤਾ ਬਣਤ ਬਣਾਈ, ਮਨਮੁਖ ਕੂੜ ਬੋਲ ਬੋਲ ਡੁੱਬੇ, ਗੁਰਮੁਖ ਤਰੇ ਜਪ ਹਰ ਨਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਰਤਾ ਪੁਰਖ ਵਾਹਿਗੁਰੂ ਨੇ ਐਸੀ ਇਹ ਬਣਤ ਬਣਾਈ ਹੈ, ਮਨਮੁਖ ਆਦਮੀ ਝੂਠ ਬੋਲ ਬੋਲ ਕੇ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਨੇ। ਗੁਰਮੁਖ ਤਰੇ ਜਪ ਹਰ ਨਾਓ, ਤੇ ਉਹਨਾਂ ਦੇ ਮੁਕਾਬਲੇ ਤੇ ਜਿਹੜੇ ਗੁਰਮੁਖ ਨੇ, ਗੁਰੂ ਅਨਸਾਰੀ ਮਹਾਂਪੁਰਖ ਨੇ, ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਤਰ ਗਏ ਹਨ। ਪੌੜੀ ਬਿਨ ਬੁੱਝੇ ਵੱਡਾ ਫੇਰ ਪਿਆ, ਫਿਰ ਆਵੈ ਜਾਈ। ਲੋ ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਬਿਨਾਂ ਜੀਵਨ ਦੇ ਮਨੋਰਥ ਨੂੰ ਸਮਝੇ ਤੋਂ ਇਸ ਜੀਵ ਨੂੰ ਵੱਡਾ 84 ਦਾ ਚੱਕਰ ਪੈ ਗਿਆ। ਫਿਰ ਆਵੈ ਜਾਈ, ਇਹ ਮੁੜ ਮੁੜ ਕੇ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਸਤਿਗੁਰ ਕੀ ਸੇਵਾ ਨਾ ਕੀਤੀ ਆ, ਅੰਤ ਗਿਆ ਪਛਤਾਏ। ਇਸ ਜੀਵ ਨੇ ਸਤਿਗੁਰੂ ਦੀ ਸੇਵਾ ਤੇ ਕੀਤੀ ਹੀ ਨਹੀਂ, ਇਸੇ ਲਈ ਅੰਤ ਨੂੰ ਵੀ ਇਸ ਤੋਂ ਪਛਤਾ ਕੇ ਚੱਲਿਆ ਗਿਆ। ਕਿਉਂਕਿ ਜੇ ਤਾਂ ਸੇਵਾ ਕੀਤੀ ਹੋਵੇ ਫੇਰ ਤੇ ਆਦਮੀ ਖੁਸ਼ੀ ਖੁਸ਼ੀ ਜਾਂਦਾ ਹੈ, ਤੇ ਜੇ ਸੇਵਾ ਨਹੀਂ ਕੀਤੀ ਤੇ ਅੰਤ ਨੂੰ ਪਛਤਾਪ ਕਰਕੇ ਇੱਥੋਂ ਜਾਣਾ ਪੈਂਦਾ। ਆਪਣੀ ਕਿਰਪਾ ਕਰੇ ਗੁਰ ਪਾਈ ਹੈ, ਵਿੱਚੋਂ ਆਪ ਗਵਾਈ। ਲੋ ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਪੂਰਾ ਗੁਰੂ ਮਿਲਦਾ ਹੈ। ਜਦੋਂ ਪੂਰਾ ਗੁਰੂ ਮਿਲ ਜਾਵੇ, ਵਿੱਚੋਂ ਆਪ ਗਵਾਈ, ਉਹ ਸਾਡੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਦੂਰ ਕਰ ਦਿੰਦਾ। ਤ੍ਰਿਸ਼ਨਾ ਭੁੱਖ ਵਿੱਚੋਂ ਉਤਰੈ, ਸੁਖ ਵਸੈ ਮਨ ਆਈ। ਪੂਰੇ ਗੁਰੂ ਦੀ ਮਿਹਰ ਨਾਲ ਤ੍ਰਿਸ਼ਨਾ ਦੀ ਭੁੱਖ ਵੀ ਅੰਦਰੋਂ ਲਹਿ ਜਾਂਦੀ ਹੈ, ਤੇ ਜਿਹੜਾ ਸਦੈਵੀ ਸੁਖ ਹੈ, ਆਤਮਕ ਸੁਖ ਹੈ, ਉਹ ਆ ਕੇ ਮਨ ਦੇ ਵਿੱਚ ਵਸ ਜਾਂਦਾ। ਸਦਾ ਸਦਾ ਸਾ ਲਾਹੀ ਹੈ, ਹਿਰਦੈ ਲਿਵ ਲਾਏ। ਲੋ ਹਜ਼ੂਰ ਕਹਿੰਦੇ ਨੇ, ਗੁਰਮੁਖੋ, ਸਦਾ ਸਦਾ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ, ਕਿਵੇਂ ਹਿਰਦੈ ਲਿਵ ਲਾਈ। ਆਪਣੇ ਹਿਰਦੇ ਵਿੱਚ ਲਿਵ ਲਾ ਕੇ, ਭਾਵ ਆਪਣੇ ਦਿਲੋਂ ਮਨੋ ਤਨੋ ਵਾਹਿਗੁਰੂ ਦੇ ਨਾਲ ਪਿਆਰ ਕਰਕੇ, ਆਪਣੀ ਸੁਰਤ ਆਪਣਾ ਧਿਆਨ ਕੇਂਦਰਿਤ ਕਰਕੇ ਹਮੇਸ਼ਾ ਲਈ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਸਲੋਕ ਮਹੱਲਾ ਤੀਜਾ, ਜੇ ਸਤਿਗੁਰ ਸੇਵੇ ਆਪਣਾ, ਤਿਸਨੂੰ ਪੂਜੇ ਸਭ ਕੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜੇ ਸਤਿਗੁਰ ਸੇਵੇ ਆਪਣਾ, ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਸੇਵਾ ਕਰਦਾ ਹੈ, ਤਿਸਨੂੰ ਪੂਜੇ ਸਭ ਕੋਏ, ਫਿਰ ਉਸਨੂੰ ਸਾਰਾ ਸੰਸਾਰ ਪੂਜਦਾ ਹੈ। ਜਿਨ ਨਾਨਕ ਸਤਿਗੁਰ ਪੂਜਿਆ, ਤਿੰਨ ਹਰ ਪੂਜ ਕਰਾਵਾ। ਜਿਵੇਂ ਇੱਕ ਵਾਰੀ ਭਾਈ ਮਰਦਾਨੇ ਦੇ ਮਨ ਦੇ ਵਿੱਚ ਖਿਆਲ ਆਇਆ ਸੀ, ਬਈ ਹਰ ਥਾਂ ਤੇ ਗੁਰੂ ਮਹਾਰਾਜ ਦੀ ਪੂਜਾ ਹੁੰਦੀ ਹੈ, ਮੈਂ ਵੀ ਗੁਰੂ ਕਾ ਰਬਾਬੀ ਹਾਂ, ਮੇਰੀ ਪੂਜਾ ਨਹੀਂ ਹੁੰਦੀ। ਤੇ ਗੁਰੂ ਮਹਾਰਾਜ ਨੇ ਆਖਿਆ, ਚੱਲ ਕੋਈ ਗੱਲ ਨਹੀਂ, ਤੇਰੀ ਵੀ ਪੂਜਾ ਕਰਵਾ ਦਿੰਦੇ ਹਾਂ। ਅੱਗੇ ਪਿੰਡ ਵਿੱਚ ਗਏ ਤੇ ਪਿੰਡ ਵਾਲਿਆਂ ਨੇ ਭਾਈ ਮਰਦਾਨੇ ਨੂੰ ਇਹ ਜਾਣ ਕੇ ਕੋਈ ਵੱਡਾ ਮਹਾਂਪੁਰਖ ਆ ਗਿਆ, ਉਹਦੀ ਬੜੀ ਪੂਜਾ ਕੀਤੀ, ਬਹੁਤ ਮਾਇਆ, ਬਹੁਤ ਸਾਰੇ ਬਸਤਰ ਹੋਰ ਪਦਾਰਥ ਭੇਟਾ ਕੀਤੇ। ਮਰਦਾਨਾ ਬੜਾ ਖੁਸ਼ ਹੈ, ਸਤਿਗੁਰੂ ਦੇ ਪਾਸ ਆਇਆ ਤੇ ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ, ਆਹ ਕੀ ਚੱਕ ਕੇ ਲਿਆਇਆ? ਕਹਿੰਦਾ, ਮਹਾਰਾਜ, ਅੱਜ ਮੇਰੀ ਪੂਜਾ ਹੋਈ ਹੈ, ਪੂਜਾ ਦਾ ਸਾਜੋ ਸਾਮਾਨ ਹੈ। ਸਤਿਗੁਰੂ ਕਹਿਣ ਲੱਗੇ, ਭਾਈ, ਇਹ ਗਰੀਬਾਂ ਨੂੰ ਵੰਡ, ਇਹ ਜਿਹੜੀ ਪੂਜਾ ਹੈ ਜ਼ਹਿਰ ਹੁੰਦੀ ਹੈ, ਆਪਾਂ ਇਸ ਨੂੰ ਨਹੀਂ ਰੱਖਣਾ। ਇਉਂ ਸਤਿਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਇਹ ਪੂਜਾ ਜ਼ਹਿਰ ਦੱਸ ਕੇ ਤੇ ਫਿਰ ਇਹਨੂੰ ਤਿਆਗਣ ਦਾ ਉਪਦੇਸ਼ ਦਿੱਤਾ ਸੀ। ਲੋ ਹਜ਼ੂਰ ਕਹਿੰਦੇ ਨੇ, ਭਾਈ, ਜਿਹੜਾ ਆਪਣੇ ਸਤਿਗੁਰੂ ਦੀ ਸੇਵਾ ਕਰੇ, ਫਿਰ ਉਸਨੂੰ ਹਰ ਕੋਈ ਪੂਜਦਾ ਹੈ। ਸਭ ਨਾ ਉਪਾਵਾਂ ਸਿਰੋ ਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਲੋ ਹਜ਼ੂਰ ਕਹਿੰਦੇ ਨੇ, ਸਾਰੇ ਯਤਨਾਂ ਵਿੱਚੋਂ ਸ਼੍ਰੋਮਣੀ ਯਤਨ ਇਹ ਹੈ, ਬਈ ਆਪਣੇ ਸਤਿਗੁਰੂ ਦੀ ਸੇਵਾ ਕਰੋ, ਕਿਉਂ ਸਤਿਗੁਰੂ ਦੀ ਸੇਵਾ ਕਰਕੇ ਹਰ ਨਾਮ ਪ੍ਰਾਪਤ ਹੋਏ, ਅੱਗੇ ਵਾਹਿਗੁਰੂ ਦਾ ਨਾਮ ਵੀ ਪ੍ਰਾਪਤ ਹੋ ਜਾਂਦਾ, ਕਿਉਂਕਿ ਨਾਮ ਦੁਆਰਾ ਸਾਡੀ ਕਲਿਆਣ ਹੋਣੀ ਹੈ। ਇਸ ਲਈ ਪਹਿਲਾਂ ਗੁਰੂ ਦੀ ਸੇਵਾ ਹੈ, ਤੇ ਗੁਰੂ ਦੀ ਸੇਵਾ ਕਰਕੇ ਹਿਰਦਾ ਸ਼ੁੱਧ ਹੁੰਦਾ, ਫਿਰ ਵਾਹਿਗੁਰੂ ਦਾ ਨਾਮ ਅੰਦਰ ਆ ਕੇ ਵਸਦਾ, ਇਹਦੇ ਨਾਲ ਸਾਡੇ ਜੀਵ ਦੀ ਕਲਿਆਣ ਹੁੰਦੀ ਹੈ। ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਲੋ ਹਜ਼ੂਰ ਕਹਿੰਦੇ ਨੇ, ਜਪ ਹਿਰਦੈ, ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅੰਤਰ ਸੀਤਲ, ਅੰਦਰ ਜਿਹੜਾ ਸਾਡਾ ਹਿਰਦਾ ਹੈ ਉਹ ਵੀ ਠੰਡਾ ਠਾਰ ਹੋ ਜਾਂਦਾ, ਸ਼ਾਂਤ ਵਸੈ, ਤੇ ਮਨ ਦੇ ਵਿੱਚ ਵੀ ਆ ਕੇ ਸ਼ਾਂਤੀ ਵਸ ਜਾਂਦੀ ਹੈ, ਸਦਾ ਸੁਖ ਹੋਏ, ਤੇ ਨਾਲ ਸਾਨੂੰ ਸਦਾ ਸੁਖ, ਆਤਮਕ ਸੁਖ, ਅਵਿਨਾਸ਼ੀ ਸੁਖ ਵੀ ਪ੍ਰਾਪਤ ਹੋ ਜਾਂਦਾ ਹੈ। ਅੰਮ੍ਰਿਤ ਖਾਣਾ, ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਅੰਮ੍ਰਿਤ ਨਾਮ ਦਾ ਹੀ ਭੋਜਨ ਛਕਦੇ ਹਨ ਤੇ ਅੰਮ੍ਰਿਤ ਨਾਮ ਦੀ ਹੀ ਪੁਸ਼ਾਕ ਪਹਿਨਦੇ ਹਨ। ਨਾਨਕ ਨਾਮ ਵਡਾਈ ਹੋਏ, ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਇਹ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ, ਇਸ ਲਈ ਉਹ ਨਾਮ ਨੂੰ ਹੀ ਅੰਮ੍ਰਿਤ ਭੋਜਨ ਸਮਝਦੇ ਹਨ ਤੇ ਨਾਮ ਨੂੰ ਹੀ ਰੂਹਾਨੀ ਪੁਸ਼ਾਕ ਸਮਝ ਕੇ ਇਸ ਨੂੰ ਪਹਿਨਦੇ ਹਨ। ਮਹੱਲਾ ਤੀਜਾ, ਇਹ ਮਨ ਗੁਰ ਕੀ ਸਿੱਖ ਸੁਣ, ਹਰ ਪਾਵਹਿ ਗੁਣੀ ਨਿਧਾਨ। ਲੋ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸਿੱਖਿਆ ਦਿੰਦੇ ਹਨ। ਐ ਮਨਾ, ਤੂੰ ਗੁਰੂ ਦੀ ਸਿੱਖ ਦਾ ਅਰਥ ਹੈ ਸਿੱਖਿਆ, ਤੂੰ ਗੁਰੂ ਦੀ ਸਿੱਖਿਆ ਸੁਣ, ਇਹਦਾ ਫਲ ਤੂੰ ਪਾਵਹਿ ਗੁਣੀ ਨਿਧਾਨ, ਤੂੰ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਵੇਂਗਾ। ਹਰ ਸੁਖਦਾਤਾ ਮਨ ਵਸੈ ਹਉਮੈ ਜਾਏ ਗੁਮਾਨ। ਉਹ ਅਕਾਲ ਪੁਰਖ ਵਾਹਿਗੁਰੂ ਸੁਖਾਂ ਦਾ ਦਾਤਾ ਤੇਰੇ ਮਨ ਵਿੱਚ ਵਸ ਜਾਵੇਗਾ। ਹਉਮੈ ਜਾਏ ਗੁਮਾਨ, ਤੇ ਇਹਦੇ ਨਾਲ ਹਉਮੈ ਤੇ ਹੰਕਾਰ ਵੀ ਤੇਰਾ ਚਲਿਆ ਜਾਵੇਗਾ। ਜਿਹੜਾ ਆਪਣੀ ਦੇਹ ਦਾ ਹੰਕਾਰ, ਗੁਣਾਂ ਦਾ ਹੰਕਾਰ ਤੇ ਨਾਲ ਮਨ ਦੀ ਹਉਮੈ ਸਭ ਨਾਸ ਹੋ ਜਾਣਗੇ। ਨਾਨਕ ਨਦਰੀ ਪਾਈਐ ਤਾਂ ਅੰਧਨ ਲਾਗੈ ਧਿਆਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਗੁਰੂ ਦੀ ਨਜ਼ਰ ਦੇ ਨਾਲ ਹੀ ਇਹ ਸਭ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਅੰਧਨ ਲਾਗੈ ਧਿਆਨ, ਜਦੋਂ ਗੁਰੂ ਦੀ ਕਿਰਪਾ ਦੁਆਰਾ ਨਾਮ ਪ੍ਰਾਪਤ ਹੋ ਜਾਵੇ, ਫਿਰ ਦਿਨ ਰਾਤ ਵਾਹਿਗੁਰੂ ਦੇ ਚਰਨਾਂ ਦੇ ਨਾਲ ਧਿਆਨ ਜੁੜ ਜਾਂਦਾ ਹੈ। ਅੱਠੇ ਪਹਿਰ ਇੱਕ ਤੈ ਲਿਵੈ ਮਨ ਨੇਨ ਹੁਕਮ ਅਪਾਰ। ਅੱਠੇ ਪਹਿਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਗੁਰਮੁਖਾਂ ਦੀ ਸੁਰਤ ਜੁੜੀ ਰਹਿੰਦੀ ਹੈ। ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਰ। ਲੋ ਹੁਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ, ਗੁਰਮੁਖ ਵਿਅਕਤੀ ਗੁਰੂ ਦੁਆਰਾ ਸਤ ਸੰਤੋਖ ਆਦਿਕ ਦੈਵੀ ਗੁਣਾਂ ਨੂੰ ਧਾਰਨ ਕਰਕੇ ਪਵਿੱਤਰ ਹੋ ਜਾਂਦੇ ਨੇ। ਉਹਨਾਂ ਦਾ ਤਨ ਵੀ ਤੇ ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਂਦਾ। ਸਭ ਸੱਚ ਹੈ, ਫਿਰ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਹੀ ਸੱਚ ਰੂਪ ਦਿਸਦਾ ਹੈ। ਉਹ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਐਸੀ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਅੰਦਰੋਂ ਕਪਟ ਵਿਕਾਰ ਗਿਆ ਮਨ ਸਹਿਜੇ ਜਿੱਤਾ। ਲੋ ਹਜ਼ੂਰ ਕਹਿੰਦੇ ਨੇ, ਉਹਨਾਂ ਗੁਰਮੁਖਾਂ ਦੇ ਅੰਦਰੋਂ ਜਿਹੜਾ ਕਪਟ, ਕਿਸੇ ਨਾਲ ਧੋਖਾ ਕਰਨਾ ਸੀ, ਛਲ ਕਰਨਾ ਸੀ, ਤੇ ਵਿਕਾਰ ਜਿਹੜਾ ਭੈੜਾ ਕਾਮ ਦਾ ਫੁਰਨਾ ਸੀ, ਉਹ ਵੀ ਚਲਿਆ ਗਿਆ। ਅੰਦਰੋਂ ਧੋਖਾ ਵੀ ਚਲਿਆ ਗਿਆ, ਵਿਕਾਰ ਵੀ ਚਲਿਆ ਗਿਆ, ਮਨ ਸਹਿਜੇ ਜਿੱਤਾ, ਤੇ ਉਹਨਾਂ ਨੇ ਸਨੇ ਸਨੇ ਆਪਣੇ ਮਨ ਨੂੰ ਜਿੱਤ ਲਿਆ, ਮਨ ਤੇ ਕਾਬੂ ਪਾ ਲਿਆ। ਤਹ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ। ਲੋ ਹਜ਼ੂਰ ਕਹਿੰਦੇ ਨੇ, ਫਿਰ ਉੱਥੇ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ, ਤੇ ਨਾਲ ਹੀ ਪਰਮਾਤਮਕ ਆਨੰਦ ਵੀ ਉੱਥੇ ਪ੍ਰਗਟ ਹੋ ਜਾਂਦੇ ਹਨ, ਤੇ ਨਾਮ ਦਾ ਰਸ ਵੀ ਉੱਥੇ ਪ੍ਰਾਪਤ ਹੋ ਜਾਂਦਾ ਹੈ। ਅਗਿਆਨ ਗਵਿਤਾ, ਕਿਉਂਕਿ ਉਹਨਾਂ ਗੁਰਮੁਖਾਂ ਨੇ ਅਗਿਆਨ ਨੂੰ ਗਵਾ ਲਿਆ। ਜਦੋਂ ਅਗਿਆਨ ਚਲਿਆ ਜਾਵੇ ਤੇ ਫਿਰ ਉਸੇ ਜੋਤੀ ਸਰੂਪ ਦਾ ਪ੍ਰਕਾਸ਼ ਅਨੰਤ ਰਸ, ਇਹ ਸਭ ਕੁਝ ਉੱਥੇ ਪ੍ਰਗਟ ਹੋ ਜਾਂਦਾ ਹੈ। ਅਨਦਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ। ਗੁਰਮੁਖ ਵਿਅਕਤੀ ਰਾਤ ਦਿਨ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਤੇ ਗੁਣ ਪ੍ਰਗਟ ਕੀਤਾ, ਤੇ ਫਿਰ ਉਹਨੇ ਆਪਣੇ ਅੰਦਰੋਂ ਵੀ ਦੈਵੀ ਗੁਣਾਂ ਨੂੰ ਪ੍ਰਗਟ ਕਰ ਲਿਆ। ਕਿਉਂਕਿ ਜਿਹੜਾ ਗੁਰਮੁਖ ਪਿਆਰਾ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਉਚਾਰਨ ਕਰਦਾ ਹੈ, ਅੰਦਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ, ਦਿਨ ਰਾਤ ਵਾਹਿਗੁਰੂ ਦੇ ਗੁਣ ਉਚਾਰਨ ਕਰਦਿਆਂ ਹੋਇਆ ਗੁਣ ਪ੍ਰਗਟ ਕੀਤਾ, ਉਹਨਾਂ ਗੁਰਮੁਖਾਂ ਨੇ ਆਪਣੇ ਅੰਦਰੋਂ ਵੀ ਸ਼ੁਭ ਗੁਣਾਂ ਨੂੰ ਪ੍ਰਗਟ ਕਰ ਲਿਆ ਹੈ। ਸਭਨਾ ਦਾਤਾ ਏਕ ਹੈ, ਇੱਕੋ ਹਰ ਮਿੱਤਾ। ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ, ਸਾਰਿਆਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਇੱਕੋ ਹਰ ਮਿੱਤਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਇੱਕ ਮਿੱਤਰ ਵੀ ਉਹੀ ਹੈ, ਸਾਰਿਆਂ ਦਾ ਦਾਤਾ ਵੀ ਉਹੀ ਹੈ ਤੇ ਲੋਕ ਪ੍ਰਲੋਕ ਦਾ ਮਿੱਤਰ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਤੇ ਗੁਰਮੁਖ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਮਨੋ ਤਨੋ ਪ੍ਰੇਮ ਕਰਦੇ ਹਨ ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਪਾਸੋਂ ਸਭ ਦਾਤਾਂ ਤੇ ਸਾਰੀਆਂ ਬਖਸ਼ਾਂ ਪ੍ਰਾਪਤ ਹੋ ਜਾਂਦੀਆਂ ਹਨ। ਸਤਿਗੁਰੂ ਨੇ ਅਪਾਰ ਮਿਹਰ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਆਪਾਂ ਸੁਣਿਆ, ਇਹਨੂੰ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਅਨ ਦਿਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਏਕ ਹੈ, ਇੱਕੋ ਹਰ ਮਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।